ਜਿਸ ਤਰ੍ਹਾਂ ਸਿੰਬਲ ਹੈ ਕੋਈ ਗੁਣ ਨਹੀਂ ਰੱਖਦਾ, ਪਰ ਜਦ ਚੰਦਨ ਦੇ ਨੇੜੇ ਲੱਗ ਜਾਂਦਾ ਹੈ ਉਹਦੇ ਸੁਗੰਧ ਹੀ ਆ ਜਾਂਦੀ ਹੈ। ਚੰਦਨ ਹੋਵੇ ਸਿਮਲੋਂ ਫਲ ਵਾਸ। ਸੋ ਜੇ ਸੇਵਾ ਕਰਨੀ ਹੈ ਪ੍ਰੇਮੀਆਂ, ਤਾਂ ਜਿਵੇਂ ਤੈਨੂੰ ਦੱਸਿਆ ਹੈ ਕਿ ਪੈਰੀ ਪੈਪਾ ਖਾਕ ਹੋਏ ਛੱਡ ਮਨੀ ਮਜ਼ੂਰੀ, ਉੱਥੇ ਮਾਣ ਨਾ ਕਰੀ। ਤੂੰ ਮਜ਼ਬੂਤ ਬੰਦਾ ਹੈ, ਡਾਕੇ ਮਾਰੇ ਹੋਏ ਨੇ ਤੇਰੇ ਵਿੱਚ, ਹੋਮੈ ਬਹੁਤ ਜ਼ਬਰਦਸਤ ਹੈ, ਮੁਰਦਾ ਬਣ ਜੀ, ਮਾਣ ਨਾ ਕਰੀ ਬਿਲਕੁਲ। ਪਾਣੀ ਪੱਖਾ ਪੀਣਾ ਨਿਤ ਕਰੈ ਮਜ਼ੂਰੀ। ਇਹ ਸਾਰੀਆਂ ਸੇਵਾ ਕਰਨੀਆਂ, ਤੱਪੜ ਝਾੜ ਵਛਾਏ ਦਾ ਚੁੱਲ ਚੋਕ ਨਾ ਚੂਰੀ। ਦਰੀਆਂ ਝਾੜਨ ਵੇਲੇ ਚੰਗੇ ਕੱਪੜਿਆਂ ਵਾਲਾ ਬੰਦਾ ਕਤਰਾ ਜਾਂਦਾ ਵੀ ਗਰਦ ਪੈ ਜੂ, ਇਹ ਗਰਦ ਨਹੀਂ ਹੁੰਦੀ ਸਾਹ ਸਿੰਘ, ਇਹ ਤਾਂ ਅਕਸੀਰ ਹੈ, ਬਿਮਾਰੀਆਂ ਦੂਰ ਕਰਦੀ ਹੈ, ਵਾਸ਼ਨਾਵਾਂ ਪੂਰੀਆਂ ਕਰਦੀ ਹੈ। ਜਿੱਥੇ ਪਰਮੇਸ਼ਰ ਦੇ ਪਿਆਰੇ ਬੈਠ ਕੇ ਹਰੀ ਦਾ ਜਸ ਕਰ ਲੈਣ, ਉਹ ਧਰਤੀ ਦਾ ਤਾਂ ਕਣ ਕਣ ਪਵਿੱਤਰ ਹੋ ਜਾਇਆ ਕਰਦਾ, ਉਹ ਤਾਂ ਭਾਗਾਂ ਵਾਲਿਆਂ ਨੂੰ ਮਿਲਦੀ ਹੈ। ਗੁਰੂ ਦਸ਼ਮੇਸ਼ ਪਿਤਾ ਨੇ ਇੱਕ ਅਮੀਰ ਬੱਚੇ ਨੂੰ ਦੱਸਿਆ ਸੀ ਕਿ ਬੇਟਾ ਤੂੰ ਸੇਵਾ ਨਹੀਂ ਕਰੀ, ਤੂੰ ਤਾਂ ਮੁਰਦਾ, ਤੇਰਾ ਜੀਵਨ ਕਿਸੇ ਕੰਮ ਨਹੀਂ। ਸੋ ਤੱਪੜ ਝਾੜ ਵਛਾਏ ਦਾ ਚੁੱਲ ਝੋਕ ਨਾ ਝੂਰੀ। ਚੁੱਲ੍ਹੇ ਝੋਕਾ ਦਿੰਦਾ, ਧੂੰਆਂ ਵੀ ਅੱਖਾਂ 'ਚ ਪੈਂਦਾ, ਗਰਮੀ ਵੀ ਲੱਗਦੀ ਹੈ, ਅਤੇ ਉੱਥੇ ਕਹਿੰਦੇ ਝੂਰੀ ਨਾ, ਐਂ ਨਾ ਕਹੀਂ ਮੈਨੂੰ ਕਿਸੇ ਨੇ ਛੱਡਿਆ ਹੀ ਨਹੀਂ। ਸੋ ਉੱਥੇ ਗੁਰੂ ਦਾ ਸ਼ੁਕਰ ਕਰੀ ਕਿ ਮੇਰੇ 'ਤੇ ਸੇਵਾ ਲੈ ਰਹੇ ਨੇ, ਤਪ ਕਰਾ ਰਹੇ ਨੇ ਮੇਰੇ ਤੋਂ। ਮੁਰਦੇ ਵਾਂਗ ਮਰੀਦ ਹੋਏ ਕਰ ਸਿਦਕ ਸੂਰੀ, ਸਿਦਕ ਵੀ ਅਤੇ ਸਬਰ ਵੀ ਰੱਖਣਾ। ਸਬਰ ਦੇ ਨਾਲ ਮੁਰਦੇ ਵਾਂਗਣ ਮਰੀਦ ਹੋ ਜਾਵੇ, ਚੰਦਨ ਹੋਵੇ ਸਿਮਲੋਂ, ਫਿਰ ਕੀ ਹੋਏਗਾ, ਸਿਮਲ ਜਿਹੜਾ ਹੈ ਉਹ ਚੰਦਨ ਬਣ ਜਾਏਗਾ। ਫਲ ਵਾਸ ਹਜੂਰੀ, ਉਹਦੇ 'ਚ ਨੇੜੇ ਰਹਿਣ ਕਰਕੇ ਵਾਸ਼ਨਾ ਆ ਗਈ, ਉਸ ਚੰਦ ਸੁਗੰਧੀ ਆ ਗਈ, ਪੀਰ ਮਰੀਦਾਂ ਪਿਰਹੜੀ ਗੁਰਮੁਖ ਮਤ ਕੂ। ਸੋ ਇਸ ਤਰ੍ਹਾਂ ਦੇ ਨਾਲ ਸਮਝਾ ਕੇ ਮਹਾਂਪੁਰਸ਼ਾਂ ਕੋਲ ਭੇਜ ਦਿੱਤਾ, ਕਹਿੰਦੇ ਸਾਡੇ ਵੱਲੋਂ ਬੇਨਤੀ ਕਰਦੀ। ਉਹ ਪੂਰੇ ਨੇ ਦੇਖੀ, ਉੱਥੇ ਖੁੰਝੀ ਨਾ ਸੇਵਾ ਕਰਦਾ, ਮੁਰਦਾ ਹੋਏ ਮਰੀਦ ਨਾ ਗੰਦੀ ਹੋਣਾ, ਮੁਰਦਾ ਬਣਨਾ ਪੈਣਾ। ਸੋ ਉੱਥੇ ਚਲਿਆ ਗਿਆ। ਨਾਲ ਸੰਤਾਂ ਨੇ ਇੱਕ ਗੱਲ ਦੱਸਦੀ ਵੀ ਉੱਥੇ ਜਿਹੜੇ ਸ਼੍ਰੀਮਾਨ ਨੇ, ਉੱਥੇ ਇੱਕ ਪਾਰਟੀ ਬਣੀ ਹੋਈ ਆ ਮਹਾਤਮਾ ਦੇ ਕੋਲ ਬ੍ਰਾਹਮਣਾਂ ਦੀ, ਉਹ ਕਿਸੇ ਨਵੇਂ ਬੰਦੇ ਨੂੰ ਆਏ ਨੂੰ ਟਿਕਣ ਨਹੀਂ ਦਿੰਦੇ, ਕੋਈ ਬੰਦਾ ਟਿਕ ਨਹੀਂ ਸਕਦਾ ਉਹਨਾਂ ਦੇ ਅੱਗੇ। ਜੇ ਕਿਤੇ ਮਹਾਂਪੁਰਸ਼ਾਂ ਦਾ ਰੁੱਖ ਦੇਖ ਲੈਣ ਵੀ ਇਹਨੂੰ ਪਿਆਰ ਕਰਦੇ ਆ, ਫਿਰ ਤਾਂ ਉਹ ਬਿਲਕੁਲ ਹੀ ਨਹੀਂ ਟਿਕਣ ਦਿੰਦੇ। ਜੇ ਤਾਂ ਉਹਨਾਂ ਤੋਂ ਕੱਟ ਗਿਆ ਤਾਂ ਤੂੰ ਬਣ ਜਾਏਗਾ ਸਭ ਕੁਝ, ਜੇ ਨਾ ਕੱਟਿਆ ਫਿਰ ਵਿਚਾਲੇ ਰਹਿ ਜਾਏ। ਪਰ ਫਿਰ ਤੈਨੂੰ ਦੱਸ ਦਿੰਦੇ ਆ ਕਿ ਦਰਖਤ ਵਿੱਚ ਬੈਠ ਕੇ ਅੱਗ ਲਾ ਕੇ ਜਲ ਨਾਲੋਂ ਇਹ ਫਿਰ ਵੀ ਸਖਾਲਾ, ਹਿਮਾਲਿਆ ਪਰਬਤ ਤੇ ਜਾ ਕੇ ਬਰਫ਼ ਵਿੱਚ ਗਲ ਨਾਲੋਂ ਫਿਰ ਸਖਾਲਾ ਤੇ ਸੁੱਖ ਦੇਣ ਵਾਲਾ ਰਸਤਾ ਹੈ। ਸੋ ਉਸ ਵੇਲੇ ਇਰਾਦਾ ਕਰ ਲਿਆ, ਇਹ ਬੰਦ ਜ਼ਰੂਰੀ ਨਹੀਂ ਹੁੰਦਾ ਕਿ ਮਾੜੇ ਬੰਦੇ ਸਦਾ ਹੀ ਮਾੜੇ ਰਹਿੰਦੇ। ਵਾਲਮੀਕ ਜੇ ਪਹਿਲਾਂ ਬਾਟਾ ਮਾਨਸ ਮਾਰਦਾ ਬੈਠਾ ਵਾਲਮੀਕ ਬਟਵਾਰਾ, ਫਿਰ ਕਿੱਡਾ ਬੜਾ ਪੂਜ ਹੋ ਗਿਆ। ਗਨਕਾ ਜੇ ਮਾੜੀ ਸੀ ਜਦੋਂ ਉਸਨੂੰ ਰਸਤਾ ਮਹਾਤਮਾ ਨੇ ਦੱਸ ਦਿੱਤਾ ਤਾਂ ਫਿਰ ਉਹ ਕਿੱਡੀ ਉੱਚੀ ਹੋ ਗਈ। ਗੁਰੂ ਗ੍ਰੰਥ ਸਾਹਿਬ 'ਚ ਨਾਂ ਆਉਂਦਾ ਉਹਦਾ। ਸੋ ਇਸ ਤਰ੍ਹਾਂ ਦੇ ਨਾਲ ਜਦੋਂ ਇਰਾਦਾ ਕਰ ਲਵੇ ਮਾੜਾ ਬੰਦਾ, ਕੋਈ ਸ਼ਰਾਬੀ ਹੈ ਸ਼ਰਾਬ ਪੀ ਜਾਂਦਾ, ਪੈਸੇ ਬਰਬਾਦ ਕਰੀ ਜਾਂਦਾ, ਜੇ ਮਜ਼ਬੂਤੀ ਨਾਲ ਇਰਾਦਾ ਕਰ ਲਵੇ ਫਿਰ ਇੱਧਰ ਵੀ ਗਾਂ ਲੰਘ ਜਾਇਆ ਕਰ, ਨਾਮ ਦੀ ਸ਼ਰਾਬ ਤੱਕ ਪਹੁੰਚ ਜਾਂਦਾ। ਵਿੱਚ ਵਿਚਾਲੇ ਦੇ ਬੰਦੇ ਕਿਸੇ ਕੰਮ ਨਹੀਂ ਹੋਇਆ ਕਰਦੇ, ਨਾ ਉੱਧਰ ਨਾ ਉੱਧਰ, ਵਿੱਚ ਜੇ ਰਹਿੰਦੇ ਨੇ ਵਿਚਾਲੇ ਜੇ। ਸੋ ਇਸ ਤਰ੍ਹਾਂ ਕਰਕੇ ਇਰਾਦਾ ਕਰ ਲਿਆ ਵੀ ਕੁਛ ਹੋ ਜਾਵੇ ਮੈਂ ਨਹੀਂ ਜਾਣਾ। ਉਹ ਕਹਿੰਦੇ 12 ਸਾਲ ਕੱਟ ਗਈ, ਸੰਤ 12 ਸਾਲ ਹੀ ਬੋਲਦੇ ਹੁੰਦੇ ਨੇ, 12 ਸਾਲ ਜਦੋਂ ਲੰਘ ਜਾਣ ਫਿਰ ਸੰਤ ਬੋਲਿਆ ਕਰਦੇ, ਤੂੰ 12 ਕੱਟ ਲਈ। ਸੋ ਉੱਥੇ ਚਲਿਆ ਗਿਆ ਜਾ ਕੇ ਸੇਵਾ ਕਰਿਆ ਕਰੇ, ਆਪਣਾ ਪੈਸਾ ਸੀ ਕੁਛ ਰੱਖਿਆ ਹੋਇਆ ਉਹਦੇ ਵਿੱਚੋਂ ਪ੍ਰਸ਼ਾਦੇ ਛਕੀ ਜਾਇਆ ਕਰੇ, ਹੋਰ ਸੰਤਾਂ ਨੂੰ ਛਕਾਈ ਜਾਇਆ ਕਰੇ, ਕੱਪੜੇ ਲੀੜੇ ਲੈ ਕੇ ਭੇਟਾ ਕਰੀ ਜਾਇਆ ਕਰੇ। 3 ਸਾਲ ਤੱਕ ਉਹਦੀ ਕਮਾਈ ਚੱਲਦੀ ਰਹੀ ਆਪਣੀ, ਉਹਦੇ ਬਾਅਦ ਪੈਸਾ ਕੋਲ ਕੋਈ ਨਾ ਰਿਹਾ। ਉੱਧਰਲੇ ਪਾਸੇ ਸਾਰੀ ਉਹ ਸੇਵਾ ਕਰਦਾ, ਕਦੇ ਨਹੀਂ ਦੇਖਿਆ ਵੀ ਕਿਤੇ ਬੈਠਾ ਹੈ। ਜੋ ਜੋ ਸੰਤਾਂ ਦੇ ਕੰਮ ਨੇ, ਝਾੜੂ ਦੇਣਾ, ਪਾਣੀ ਭਰਨਾ, ਤੱਪੜ ਝਾੜਨੇ, ਹੋਰ ਜੋ ਸਬਜ਼ੀਆਂ ਵਗੈਰਾ ਵੇਲਾਂ ਵਗੈਰਾ ਉਹਨਾਂ ਦੀ ਗੁਡਾਈਆਂ ਕਰਨੀਆਂ, ਮਹਾਂਪੁਰਸ਼ਾਂ ਦੇ ਪਸ਼ੂਆਂ ਨੂੰ ਸਾਂਭਣਾ, ਚਾਰੇ ਵੱਢਣੇ, ਕੋਈ ਸੇਵਾ ਐਸੀ ਨਹੀਂ ਸੀ ਜਿਹੜੀ ਉਹ ਕਰਦਾ ਨਹੀਂ ਸੀ, ਵਿਹਲਾ ਨਹੀਂ ਸੀ ਰਹਿੰਦਾ। ਇਸ ਤਰ੍ਹਾਂ ਕਰਦੇ 3 ਸਾਲ ਲਾ ਗਏ। ਉਹਦੇ ਬਾਅਦ ਸੰਤਾਂ ਨੇ ਕਿਹਾ ਵੀ ਪ੍ਰੇਮੀਆਂ ਪ੍ਰਸ਼ਾਦਾ ਕਿੱਥੇ ਛਕਦਾ ਹੁੰਦਾ? ਕਹਿੰਦੇ ਮਹਾਰਾਜ ਮੈਂ ਤਾਂ ਬਾਹਰ ਹੀ ਛਕਦਾ। ਨਾ ਕਹਿੰਦੇ ਲੰਗਰ ਛਕਿਆ ਕਰ, ਸੇਵਾ ਦਿਨ ਰਾਤ ਇੱਥੇ ਕਰਦਾ, ਪ੍ਰਸ਼ਾਦਾ ਬਾਹਰੋਂ ਛਕਦਾ, ਇੱਥੇ ਛਕਿਆ ਕਰ। ਸੋ ਇੱਥੇ ਪ੍ਰਸ਼ਾਦਾ ਛਕਣ ਲੱਗ ਗਿਆ। ਥੋੜ੍ਹੇ ਦਿਨਾਂ 'ਚ ਦੇਖਿਆ ਉਹਨਾਂ ਨੇ, ਬ੍ਰਾਹਮਣਾਂ ਨੇ, ਬਈ ਇਹਦੇ ਉੱਤੇ ਤਾਂ ਸੰਤ ਕੁਛ ਮਿਹਰਬਾਨ ਜੇ ਹੁੰਦੇ ਲੱਗਦੇ ਨੇ, ਵੀ ਇਹਨੂੰ ਹੁਣੇ ਨਠਾ ਦਈਏ, ਕਿਤੇ ਐਸਾ ਨਾ ਹੋ ਜਾਏ ਵੀ ਫੇਰ ਹਿੱਲੇ ਹੀ ਨਾ ਇਹ। ਉਹਨਾਂ ਨੇ ਜਦੋਂ ਉਹਦਾ ਪ੍ਰਸ਼ਾਦਾ ਪਕਾਉਣਾ ਤਾਂ ਜਿਹੜਾ ਛਾਣ ਹੁੰਦਾ ਉਹ ਸਾਰਾ ਹੀ ਛਾਣ ਉਹਦੇ ਪੇੜੇ ਵਿੱਚ ਪਾ ਦੇਣਾ, 2-4 ਜਿਹੜੇ ਪ੍ਰਸ਼ਾਦੇ ਛਕਦਾ ਸੀ। ਉਹਨੂੰ ਵੀ ਪਤਾ ਲੱਗ ਗਿਆ ਉਹ ਉਸੇ ਤਰ੍ਹਾਂ। ਫਿਰ ਦਾਲ ਪਾਣੀ ਘੱਟ ਦੇਣਾ, ਪਾਣੀ ਨਾਲ ਘੁੱਟਾਂ ਭਰ ਭਰ ਕੇ ਨਹਾਉਂਦਾ ਰਹਿੰਦਾ, 3 ਸਾਲ ਲੰਘੇ ਤੇ ਅਪਮਾਨਜਨਕ ਬਚਨ ਹਰ ਵਕਤ ਬੋਲਦੇ ਰਹਿੰਦੇ, ਬਹੁਤ ਘਟੀਆ ਕਿਸਮ ਦਾ ਵਰਤਾਓ ਕਰਨਾ, ਜੇ ਕਿਤੇ ਖੜਾ ਗਾਲਾਂ ਹੀ ਕੱਢਣੀਆਂ, ਬਹੁਤ ਬੁਰਾ ਵਰਤਾਅ ਕਰਨਾ, ਸਭ ਸਹਿਣ ਕਰੀ ਆ, ਕਿਉਂਕਿ ਸ਼ਬਦ ਦਾ ਜੋ ਬਾਣ ਹੈ ਉਹਨੂੰ ਸਹਿਣਾ ਬਹੁਤ ਔਖਾ। ਕੋਈ ਬਿਰਲਾ ਸੂਰਮ ਹੈ ਜਿਹੜਾ ਨਰਾਦਰ ਦੇ ਬਾਗ ਸਹਿ ਜਾਵੇ, ਹਰ ਬੰਦਾ ਨਹੀਂ ਸਹਿ ਸਕਿਆ ਕਰਦਾ। 3 ਸਾਲ 6 ਸਾਲ ਲੰਘ ਗਏ, ਉਹਨਾਂ ਨੇ ਕਿਹਾ ਵੀ ਇਹ ਤਾਂ ਹੁਣ ਜਾਂਦਾ ਹੀ ਨਹੀਂ। ਉਹਨਾਂ ਨੇ ਰੇਤਾ ਪਾ ਕੇ ਰੋਟੀ ਲਾਉਣ ਲੱਗ ਗਏ, ਇਹਦੀ ਜਾਂ ਰੋਟੀ ਦੇਣ ਵਿੱਚ ਰੇਤਾ ਪਾ ਦੇਣ, ਦਾਲ 'ਚ ਪਾ ਦੇਣ, ਇਹ ਪੋਲੇ ਪੋਲੇ ਦੰਦਾਂ ਨਾਲ ਖਾ ਲਿਆ ਕਰੇ। ਇਹਨੂੰ ਪਤਾ ਲੱਗ ਗਿਆ ਵੀ ਰੇਤਾ ਪਾਉਣ ਲੱਗ ਗਏ। 3 ਸਾਲ ਫੇਰ ਕੱਢ ਲਏ, ਕਮਜ਼ੋਰ ਬਹੁਤ ਹੋ ਗਿਆ, ਬਹੁਤ ਕਮਜ਼ੋਰ ਹੋ ਗਿਆ, ਜਾਣ ਦਾ ਨਾਂ ਨਹੀਂ ਲੈਂਦਾ, ਦਿਨ ਰਾਤ ਸੇਵਾ ਕਰਦਾ, ਸੰਤ ਦੇਖਦੇ ਨੇ ਬਈ ਤਾਰ ਲੱਗ ਰਹੇ ਨੇ ਅੱਗ ਦੇ ਨੂੰ, ਪੱਕਾ ਹੋ ਰਿਹਾ, ਪਾਪਾਂ ਦਾ ਜਿਹੜੇ ਮੜੇ ਸੀ ਉਹ ਫੁੱਕ ਰਹੇ ਨੇ, ਜਲ ਰਹੇ ਨੇ, ਕਿਉਂਕਿ ਇਹ ਵੀ ਇੱਕ ਤਪ ਹੋਇਆ ਕਰਦਾ। ਅਤੇ ਜਦੋਂ 9 ਸਾਲ ਲੰਘ ਗਏ, ਕਹਿੰਦੇ ਸੰਤ ਤਾਂ ਇਹਦੇ ਵੱਲ ਕਾਫੀ ਨਿਗਾਹ ਰੱਖਦੇ ਨੇ, ਜ਼ਿਆਦਾ ਹੀ ਪਿਆਰ ਕਰਦੇ ਨੇ ਅਤੇ ਹਿੱਲਦਾ ਨਹੀਂ ਕਿਸੇ ਤਰੀਕੇ ਨਾਲ। ਸਾਫ ਸਲਾਹ ਕਰੀ, ਸ਼ੇਰ ਦੇ ਵਾਲ ਲੈ ਆਉਂਦੇ, ਉਹ ਲਿਆ ਕੇ ਆਟੇ ਵਿੱਚ ਛੋਟੇ ਛੋਟੇ ਕਰਕੇ ਪਾਉਣ ਲੱਗ ਗਏ। ਜਦ ਪ੍ਰਸ਼ਾਦਾ ਇਹਨੇ ਛਕਿਆ, ਵਾਲ ਆਇਆ, ਪਛਾਣ ਲਿਆ ਵੀ ਇਹ ਤਾਂ ਸ਼ੇਰ ਦਾ ਵਾਲ ਹੈ। ਉਹ ਬਹੁਤ ਖਤਰਨਾਕ ਹੈ, ਜੇ ਅੰਦਰ ਲੰਘ ਜਾਵੇ ਤਾਂ ਸਾਰੀਆਂ ਨਾੜਾਂ ਦੇ ਅੰਦਰ ਸੋਜਿਸ਼ ਪੈਦਾ ਕਰ ਦਿੰਦਾ, ਨਿਕਲਦਾ ਨਹੀਂ ਹੈ। ਸੋ ਇਸਨੇ ਰੋਟੀ ਰੱਖ ਲੈਣੀ, ਬਿਲਕੁਲ ਸੁਕਾ ਲੈਣੀ, ਸੁਕਾ ਕੇ ਕੁੰਡੇ ਸੋਟੇ 'ਚ ਕੁੱਟ ਲੈਣੀ ਅਤੇ ਕਫੜ ਛਾਣ ਕਰਕੇ ਪਾਣੀ ਦੀਆਂ ਘੁੱਟਾਂ ਨਾਲ ਇਹ ਨਗਾ ਲੈਣਾ ਅੱਗੇ। 12 ਸਾਲ ਲੰਘੇ, ਕਿਉਂਕਿ ਇਹ ਕੋਈ ਸੁਖਾਲੀ ਬਾਤ ਨਹੀਂ ਸਾਧ ਸਿੰਘ ਜੀ, ਬਹੁਤ ਔਖੀ ਹੈ।
ਜਿਉਂਦੇ ਮਰ ਜਾ
ਸਾਰਿਆਂ ਤੋਂ ਹੇਠਲੇ ਨੰਬਰ ਤੇ ਸਮਝ ਲੈ। ਸੋ ਫੇਰ ਤਾਂ ਇਹ ਕਮਾਈ ਜਾਂਦੀ ਹੈ, ਨਹੀਂ ਕਮਾ। ਭਾਈ ਗੁਰਦਾਸ ਜੀ ਲਿਖਦੇ ਨੇ ਕਿ ਪੈਰੀ ਪੈ ਪਾ ਖਾਕ ਮਰੀਦਾ ਥੀ, ਪੈਰਾਂ ਦੀ ਖਾਕ ਬਣ ਕੇ ਮਰੀਦ ਬਣਦਾ। ਗੁਰਮੂਰਤ ਮੁਸ਼ਤਾਕ ਮਰ ਮਰ ਜੀਵਨਾ, ਪਰ ਹਰ ਸਭੇ ਸਾਕ ਸੁਰੰਗ ਰੰਗਨ ਜੀਵਨਾ। ਸਾਰੇ ਸਾਕ ਸਾਰੇ ਰਿਸ਼ਤੇ ਛੱਡ ਕੇ ਗੁਰੂ ਦੇ ਨਾਲ ਰਿਸ਼ਤਾ ਪਾ ਕੇ ਫੇਰ ਇਸ ਪਿਆਰ ਦੇ ਵਿੱਚ ਰੁੱਝਦਾ ਹੁੰਦਾ। ਹੋਰ ਨਾ ਚੱਖਣ ਚਾਖ ਸ਼ਰਨ ਮਨ ਸੀਵਣ, ਪਿਰਮ ਪਿਆਲਾ ਪਾਕ ਅਵੇਂ ਸੁਰ ਪੀਵਣਾ। ਮਸਕੀਨੀ ਅਵਤਾਕ ਅਸਤਰ ਸੀਵਣਾ, ਦਸ ਰਾਤ ਤਲਾ ਦਸੇ ਇੰਦਰੇ, ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਸਾਰੇ ਇਹਨਾਂ ਦੇ ਵਿਸ਼ਿਆਂ ਨੂੰ ਤਲਾਕ ਦੇ ਦੇਣਾ। ਸਹਿਜ ਅਦੀਵਣਾ ਸਹਿਜ ਅਵਸਥਾ ਚ ਰਹਿਣਾ। ਸਾਵਧਾਨ ਗੁਰਵਾਕ ਨਾ ਮਨ ਪ੍ਰਵੀਰ, ਗੁਰੂ ਦੇ ਵਾਕ ਦੇ ਉੱਤੇ ਪੂਰਾ ਸਾਵਧਾਨ ਰਹਿਣਾ। ਮਨ ਦੇ ਵਿੱਚ ਕਿਸੇ ਕਿਸਮ ਦਾ ਕਿੰਤੂ ਨਾ ਕੋਈ ਤਰਕ ਨਾ ਕੋਈ ਭਰਮ ਲਿਆਉਣਾ ਹੀ ਨਹੀਂ। ਇੱਥੇ ਪ੍ਰੇਮੀ ਆਇਆ, ਉਸਨੂੰ ਮੈਂ ਕਿਹਾ ਵੀ ਤੂੰ ਐਂ ਕਰ, ਤੇਰਾ ਜੀਵਨ ਐਵੇਂ ਜਾਂਦਾ, ਗੁਰੂ ਧਾਰਨ ਕਰ ਲੈ, ਗੁਰੂ ਮਹਾਰਾਜ ਨੂੰ ਅੰਮ੍ਰਿਤ ਛਕ ਲੈ। ਕਹਿੰਦਾ ਜੀ ਬਾਕੀ ਆ ਦੁਨੀਆਂ ਜਿੰਨੀ ਹੈ ਉਹ ਤਾਂ ਅੰਮ੍ਰਿਤ ਨਹੀਂ ਛਕਦੀ ਹੈ, ਮਹਾਂ ਤੂੰ ਤਾਂ ਗੁਰੂ ਸਾਹਿਬ ਨੂੰ ਮੱਥਾ ਟੇਕਦਾ ਨਾ, ਉਹਨਾਂ ਦੀ ਗੱਲ ਤਾਂ ਤੂੰ ਛੱਡ। ਕਹਿੰਦਾ ਉਹਨਾਂ ਦਾ ਕਿਵੇਂ ਆਧਾਰ ਹੋਏਗਾ, ਫਲਾਣੇ ਧਰਮ ਦਾ ਹੈ ਫਲਾਣੇ ਧਰਮ ਦਾ ਹੈ, ਮਹਾਂ ਤੂੰ ਤੇਰਾ ਕਿਹਦੇ ਨਾਲ ਸੰਬੰਧ ਹੈ। ਕਹਿੰਦਾ ਗੁਰੂ ਨਾਲ। ਮੈਂ ਕਿਹਾ ਫਿਰ ਗੁਰੂ ਤਾਂ ਇਹੀ ਕਹਿੰਦਾ, ਗੁਰਮੰਤਰ ਹੀਣੇ ਜੋ ਪ੍ਰਾਣੀ ਤਰਗੰਤ ਜਨਮ ਪ੍ਰਿਸ਼ਨ ਹੈ, ਕੱਕ ਉਪਰੈ ਸੁਪਰੈ ਗਰਦ ਪੈ ਕਾਕੈ ਸਰਪਨੈ ਤੁਲ ਖੜੈ। ਕੁੱਤਾ ਵੀ ਲਾਇਆ ਜਿਹਨੇ ਗੁਰਮੰਤਰ ਨਹੀਂ ਲਿਆ। ਸੂਰ ਹੈ, ਸੱਪ ਹੈ, ਗਧਾ ਹੈ, ਜਿਹਨੇ ਗੁਰੂ ਤੋਂ ਮੰਤਰ ਨਹੀਂ ਲਿਆ। ਗੁਰੂ ਦਾ ਮੰਤਰ ਗੁਰੂ ਘਰ ਚ ਜਥੀ ਪੰਜ ਪਿਆਰਿਆਂ ਦੇ ਪੇਸ਼ ਹੋ ਕੇ ਅੰਮ੍ਰਿਤ ਨਹੀਂ ਛਕਦਾ, ਉਹਨਾਂ ਚਿਰ ਪੰਜ ਪਿਆਰੇ ਮੰਤਰ ਨਹੀਂ ਦਿੰਦੇ। ਸੋ ਭਰਮ ਲੈਣਾ, ਹੋਰ ਗੱਲਾਂ ਕਰਨੀਆਂ ਦੂਜੇ ਧਰਮਾਂ ਦੀਆਂ, ਆਪਣੇ ਹੀ ਮੰਤਕ ਲਈ ਜਾਣਾ, ਗੁਰੂ ਦੀ ਬਾਣੀ ਨੂੰ ਵਾਕ ਨੂੰ ਮੰਨਣਾ ਨਾ। ਸੋ ਕਹਿੰਦੇ ਸਾਵਧਾਨ ਗੁਰਵਾਕ ਨਾ ਮਨ ਪ੍ਰਵੀਣਾ, ਮਨ ਨੂੰ ਭਰਮ ਚ ਨਹੀਂ ਪਾਉਣਾ, ਸਾਵਧਾਨ ਰਹਿਣਾ। ਸ਼ਬਦ ਸੁਰਤ ਹਸਨਾਕ ਪਾਰ ਪ੍ਰੀਵਣ। ਸੋ ਇਸ ਤਰ੍ਹਾਂ ਦੇ ਨਾਲ ਮੁਰਦਾ ਬਣਨਾ ਪੈਂਦਾ। ਜੇ ਤੂੰ ਭੋਰਾ ਕਿ ਵੀ ਅਪਮਾਨ ਹੋਵੇ ਤਾਂ ਗੱਲ ਬਣਿਆ ਨਹੀਂ ਕਰਦੀ। ਬੜੇ ਬੜੇ ਮਹਾਂਪੁਰਸ਼ਾਂ ਦੇ ਜੀਵਨਾਂ 'ਚ ਐਸੇ ਮੌਕੇ ਆਉਂਦੇ ਆ ਜਦੋਂ ਖੁੰਝ ਕੇ ਰਹਿਤ ਜਰਾਗ ਛੱਡੀ, ਉਸੇ ਵੇਲੇ ਉਹਨਾਂ ਦਾ ਡਾਊਨਫਾਲ ਹੋ ਗਿਆ। ਇੱਕ ਪਿੰਡ ਹੈ ਪਾਂਡੋ, ਕਸੂਰ ਅਤੇ ਲਾਹੌਰ ਦੀ ਸੜਕ ਦੇ ਦਰਮਿਆਨ ਦੇ ਵਿੱਚ ਉਹ ਪਿੰਡ ਸੀ, ਅਤੇ ਉੱਥੇ ਇੱਕ ਸੱਯਦ ਰਹਿੰਦਾ ਸੀ, ਉਹਦਾ ਨਾਮ ਬੁੱਲੇ ਸ਼ਾਹ ਸੀ। ਉਹ ਸੋਹਬਤ ਕਰਿਆ ਕਰਦਾ ਸੀ ਚੰਗੇ ਮਹਾਂਪੁਰਸ਼ਾਂ ਦੀ, ਚਾਹੇ ਹਿੰਦੂ ਹੋਵੇ ਤਾਂ ਉੱਥੇ ਜਾਣਾ, ਮੁਸਲਮਾਨ ਆ ਗਿਆ ਤਾਂ ਉੱਥੇ ਜਾਣਾ। ਕਰਦੇ ਕਰਦੇ ਉਸਨੂੰ ਇਹ ਪਤਾ ਲੱਗ ਗਿਆ ਵੀ ਕੋਈ ਜਦ ਤੱਕ ਪੂਰਾ ਮੁਰਸ਼ਦ ਨਹੀਂ ਮਿਲਦਾ, ਮੁਰਸ਼ਦ ਏ ਕਾਮਲ, ਉਨ੍ਹਾਂ ਦੇਰ ਤੱਕ ਪਾਰ ਨਹੀਂ ਲੰਘ ਹੁੰਦਾ, ਕਿਉਂਕਿ ਮੁਰਸ਼ਦ ਏ ਕਾਮਲ ਦੇ ਹੱਥ ਵਿੱਚ ਪਰਮੇਸ਼ਰ ਨੇ ਚਾਬੀ ਫੜਾਈ ਹੋਈ ਹੈ, ਅਤੇ ਉਹ ਜਿੰਨਾ ਚਿਰ ਚਾਬੀ ਨਹੀਂ ਮਿਲਦੀ ਉਹਦਾ, ਉਨੀ ਦੇਰ ਤੱਕ ਅੰਦਰਲਾ ਤਾਲਾ ਨਹੀਂ ਖੁੱਲਦਾ, ਤਾਲਾ ਨਹੀਂ ਖੁੱਲਦਾ ਅਤੇ ਸਾਨੂੰ ਅੰਦਰਲਾ ਭੇਤ ਨਹੀਂ ਆਉਂਦਾ। ਜਿੱਥੇ ਪਰਮੇਸ਼ਰ ਰਹਿੰਦਾ ਉੱਥੇ ਅਸੀਂ ਪਹੁੰਚ ਨਹੀਂ ਸਕਦੇ। ਸੋ ਮਹਾਂਪੁਰਸ਼ਾਂ ਦੀ ਖੋਜ ਕਰਦਾ ਕਰਦਾ ਭਰਮਣ ਕਰ ਰਿਹਾ। ਗੁਰੂ ਮਹਾਰਾਜ ਕਹਿੰਦੇ ਨੇ ਕਿ ਗੁਰਮੁਖ ਧਰਤੀ, ਗੁਰਮੁਖ ਪਾਣੀ, ਗੁਰਮੁਖ ਪਵਨ ਬੈਸੰਤਰ ਖੇਲੈ ਵਡਾਣੀ, ਸੋ ਨਗੁਰਾ ਜੋ ਮਰਮਰ ਜੰਮੇ ਨਗੁਰੇ ਆਪਣੇ ਜਾਣੇ। ਨਗੁਰਾ ਪੁਰਸ਼ ਜੋ ਹੈ ਜੰਮੇਗਾ ਮਰੇਗਾ, ਜੰਮੇਗਾ ਮਰੇਗਾ, ਮਰਦਾ ਹੀ ਰਹੇਗਾ। ਸਤਿਗੁਰ ਵਜੋਂ ਗੁਰ ਨਹੀਂ ਕੋਈ, ਹੋਰ ਕੋਈ ਗੁਰੂ ਨਹੀਂ ਬਣ ਸਕਦਾ। ਜੇ ਕਿਸੇ ਮਕੈਨਿਕ ਨੂੰ ਜਾ ਕੇ ਧਾਰ ਲਓ ਵੀ ਮੈਂ ਗੁਰੂ ਧਾਰ ਲਿਆ ਜੀ ਮਕੈਨਿਕ ਨੂੰ, ਉਹ ਤਾਂ ਮਕੈਨਿਜ਼ਮ ਦਾ ਕੰਮ ਜਾਣਦਾ, ਰੂਹਾਨੀਅਤ ਦੀ ਬਾਤ ਤਾਂ ਉਹਨੂੰ ਹੈ ਨਹੀਂ। ਜਾਂ ਗੁਰੂ ਧਾਰ ਲਿਆ, ਯੂਪੀ ਵਿੱਚ ਚਲੇ ਜਾਓ, ਸਕੂਲ ਵਿੱਚ ਮਾਸਟਰ ਨੂੰ ਗੁਰੂ ਜੀ ਕਹਿੰਦੇ ਨੇ, ਸਾਰੇ ਬੱਚੇ ਕਹਿਣਗੇ ਵੀ ਸਾਡੇ ਗੁਰੂ ਜੀ ਨੇ ਐਂ ਕਿਹਾ, ਸਾਡੇ ਗੁਰੂ ਜੀ ਨੇ ਐਂ ਕਿਹਾ। ਉਹ ਰੂਹਾਨੀ ਗੁਰ ਨਹੀਂ ਹੈ, ਉਹ ਤਾਂ ਵਿੱਦਿਆ ਪੜ੍ਹਾਉਣ ਵਾਲਾ ਗੁਰੂ ਹੈ। ਸੋ ਇਸ ਤਰ੍ਹਾਂ ਇਹ ਤਲਾਸ਼ ਕਰਦਾ ਫਿਰਦਾ, ਅਖੀਰ ਫਿਰਦੇ ਫਿਰਦੇ ਪਤਾ ਲੱਗਿਆ ਵੀ ਇੱਕ ਰਾਈ ਹੈ ਜਿਸਦਾ ਨਾਮ ਅਨੈਤ ਸ਼ਾਹ ਹੈ, ਉਹ ਪੂਰਾ ਪਹੁੰਚਿਆ ਹੋਇਆ ਪੁਰਸ਼ ਹੈ। ਫਿਰ ਦੇਖਿਆ ਵੀ ਮੇਰੀ ਜਾਤ ਸੱਯਦ ਹੈ ਅਤੇ ਉਹ ਰਾਈ ਹੈ, ਜਾਤ ਪਾਤ ਦਾ ਵੀ ਬੜਾ ਫਰਕ ਸੀ। ਇਹ ਉੱਚੀ ਜਾਤ ਮੁਹੰਮਦ ਸਾਹਿਬ ਦੀ ਕੁੱਲ ਨਾਲ ਸੰਬੰਧ ਰੱਖਣ ਵਾਲਾ ਬੰਦਾ ਅਤੇ ਉਹ ਇੱਕ ਮਾਮੂਲੀ ਵਿਚਾਰਾ ਸਬਜ਼ੀਆਂ ਬੀਜ ਕੇ ਵੇਚਣ ਵਾਲਾ ਬੰਦਾ, ਅਤੇ ਮੈਂ ਗੁਰੂ ਧਾਰਨਾ। ਮਨ ਪੱਕਾ ਕਰ ਲਿਆ ਬਈ ਚੀਜ਼ ਲੈਣੀ ਹੈ ਕਿਸੇ ਤਰੀਕੇ ਨਾਲ ਮਿਲ ਜੇ। ਸੋ ਉੱਥੇ ਜਾਂਦਾ ਜਾਂਦਾ ਜਿਸ ਵਕਤ ਉਹਦੇ ਕੋਲ ਗਿਆ, ਉੱਥੇ ਜਾ ਕੇ ਉਹ ਪਿਆਜ਼ ਲਾਉਂਦੇ ਸੀ, ਬਹੁਤ ਪੱਟ ਰਹੇ ਸੀ, ਅਤੇ ਨਾਲੇ ਕਹਿ ਰਹੇ ਸੀਗੇ ਜਿੱਥੇ ਪਿਆਜ਼ ਲਾਏ ਜਾ ਰਹੇ ਸੀ। ਇਹਨੂੰ ਦੇਖਿਆ ਵੀ ਕੋਈ ਭਲਾ ਪੁਰਸ਼ ਆਇਆ, ਕਿਸੇ ਚੰਗੇ ਖਾਨਦਾਨ ਦਾ ਸੰਬੰਧ ਰੱਖਣ ਵਾਲਾ ਆਇਆ, ਇਹ ਵੀ ਆ ਕੇ ਉੱਥੇ ਬੈਠ ਗਿਆ ਅਤੇ ਨਮਸਕਾਰ ਕਰੀ। ਕਹਿਣ ਲੱਗੇ ਪ੍ਰੇਮੀਆਂ ਕੀ ਨਾਮ ਹੋਇਆ? ਕਹਿੰਦੇ ਮੇਰਾ ਨਾਮ ਮਹਾਰਾਜ ਬੁੱਲਾ। ਕਹਿੰਦੇ ਕਿਸ ਤਰ੍ਹਾਂ ਨਾਲ ਆਇਆ? ਕਹਿੰਦੇ ਮਹਾਰਾਜ ਮੈਂ ਰੱਬ ਨੂੰ ਪਾਉਣਾ। ਕਹਿੰਦੇ ਦੇਖ ਬੁੱਲਿਆ, ਰੱਬ ਪਾਉਣਾ ਤਾਂ ਨਹੀਂ ਹੈ ਔਖਾ, ਰੱਬ ਪਾਉਣਾ ਤਾਂ ਹੈ ਬਹੁਤ ਸਖਾਲਾ, ਪਰ ਐ ਕਰਨਾ ਇੱਧਰੋਂ ਗੰਢਾ ਪੱਟ ਲਿਆ ਅਤੇ ਉੱਧਰ ਲਾ ਤਾ। ਕਹਿੰਦੇ ਇੱਧਰੋਂ ਪੱਟਣਾ ਅਤੇ ਇੱਧਰ ਲਾਉਣਾ, ਸੰਸਾਰ ਵੱਲੋਂ ਪੱਟ ਕੇ ਰੂਹਾਨੀਅਤ ਦੇ ਵਿੱਚ ਲਾ ਦੇਣਾ, ਕਹਿੰਦੇ ਫੇਰ ਪਰਮੇਸ਼ਰ ਮਿਲ ਜਾਇਆ ਕਰ। ਸੋ ਉਸ ਤੋਂ ਬਾਅਦ ਸੇਵਾ ਕਰਨ ਲੱਗ ਗਿਆ। ਸੇਵਾ ਕਰਨ ਦੇ ਵਾਸਤੇ ਸਾਰੇ ਧਰਮਾਂ ਦੇ ਵਿੱਚ ਤਾਕੀਦ ਹੈ, ਸਾਰੇ ਹੀ ਸੇਵਾ ਕਰਦੇ ਹਾਂ, ਇੱਕ ਤੋਂ ਇੱਕ ਚੜ੍ਹਦੀ ਸੇਵਾ ਕਰਦੇ ਹਾਂ। ਬਾਬੇ ਫਰੀਦ ਦੀ ਸੇਵਾ ਜੇ ਆਪ ਸਾਰੇ ਜਾਣੋ, 14 ਸਾਲ ਮੁਰਸ਼ਿਦ ਦੀ ਸੇਵਾ ਆਪਣੇ ਕਰੀ, ਬਹੁਤ ਕਰੜੀ ਸੇਵਾ ਸੀ। ਸਾਰਾ ਦਿਨ ਪਾਣੀ ਢੋਣਾ, ਝਾੜੂ ਦੇਣਾ, ਪ੍ਰਸ਼ਾਦੇ ਲਾਉਣੇ, ਬਰਤਨ ਮਾਂਜਣੇ, ਅਤੇ ਅੰਮ੍ਰਿਤ ਵੇਲੇ ਉੱਠ ਕੇ 1 ਵਜੇ ਪਾਣੀ ਗਰਮ ਕਰਨਾ ਅਤੇ ਫਿਰ ਆਪਣੇ ਮੁਰਸ਼ਦ ਦਾ ਇਸ਼ਨਾਨ ਕਰਾਉਣਾ। 14 ਸਾਲ ਕੱਢ ਲਏ। 14ਵੇਂ ਸਾਲ ਜਾ ਕੇ ਜਦ ਗੁਰੂ ਨੇ ਦੇਖਿਆ ਵੀ ਇਹਦਾ ਇਮਤਿਹਾਨ ਤਾਂ ਲਈਏ, ਕਿਉਂਕਿ ਫਿਰ ਇਮਤਿਹਾਨ ਦਾ ਪਰਚਾ ਪੈਂਦਾ। ਉਸ ਵੇਲੇ ਬਹੁਤ ਸਖਤ ਪਰਚਾ ਪਾਇਆ ਜਿਹਦੇ 'ਚ ਇਹ ਪਾਸ ਹੋ ਗਿਆ। ਸੋ ਸੇਵਾ ਬਹੁਤ ਵੱਡੀ ਚੀਜ਼ ਹੈ, ਗੁਰੂ ਘਰ 'ਚ ਇਸ ਤਰ੍ਹਾਂ ਫਰਮਾਨ ਹੈ।
Yeah.